ਵਾਰ ਸਤਵੀਂ ਦੀ ਪੌੜੀ 19 ਵਿੱਚ ਬਚਨ ਆਖ ਰਹੇ ਹਨ। ਵਾਹਿਗੁਰੂ ਸਾਹਿਬ ਜੀ ਗੁਰਮੂਰਤ ਪੂਰਨ ਬ੍ਰਹਮ ਘਟ ਘਟ ਅੰਦਰ ਸੂਰਜ ਸੁਜੈ ਸੂਰਜ ਕਮਲ ਪ੍ਰੀਤ ਹੈ ਗੁਰਮੁਖ ਪ੍ਰੇਮ ਭਗਤ ਕਰ ਬੁਝੈ ਪਾਰ ਬ੍ਰਹਮ ਗੁਰ ਸ਼ਬਦ ਹੈ ਨਿਚ ਹਰ ਧਾਰ ਵਰੈ ਗੁਣ ਗੁਜੈ ਕਿਰਖ ਬਿਰਖ ਹੋਏ ਸਫਲ ਫਲ ਚੰਦਨ ਵਾਸ ਨਿਵਾਸ ਨਾ ਖੁਜੈ ਅਫਲ ਸਫਲ ਸਮਦਰਸ ਹੋਏ ਮੋਹ ਨ ਤੋਹ ਨ ਦੁਬਦਾ ਲੁਜੈ ਗੁਰਮੁਖ ਸੁਖ ਫਲ ਪਿਰਮ ਰਸ ਜੀਵਨ ਮੁਕਤ ਭੁਗਤ ਕਰ ਦੁਜੈ ਸਾਧ ਸੰਗਤ ਮਿਲ ਸਹਿਜ ਸਮੁਜੈ ਸਾਧ ਸੰਗਤ ਮਿਲ ਸਹਿਜ ਸਮੁਜੈ ਕਹਿਣ ਲੱਗੇ ਗੁਰਮੂਰਤ ਪੂਰਨ ਬ੍ਰਹਮ ਘਟ ਘਟ ਅੰਦਰ ਸੂਰਜ ਸੁਜੈ ਜਿਹੜੇ ਸਾਡੇ ਸਤਿਗੁਰੂ ਆ ਧੰਨ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਦੀ ਜੋਤ ਦਸੇ ਪਾਤਸ਼ਾਹੀਆਂ ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਹਿਣ ਲੱਗੇ ਗੁਰਮੂਰਤ ਪੂਰਨ ਬ੍ਰਹਮ ਜਿਹੜੇ ਸਾਡੇ ਸਤਿਗੁਰੂ ਆ ਉਹ ਪੂਰਨ ਨਿਰੰਕਾਰ ਪਰਮਾਤਮਾ ਦੀ ਹੀ ਮੂਰਤ ਹਨ ਭਾਵ ਅਕਾਲ ਪੁਰਖ ਪਰਮਾਤਮਾ ਦਾ ਸਾਕਸ਼ਾਤ ਸਰੂਪ ਸਾਕਸ਼ਾਤ ਰੂਪ ਉਹਨਾਂ ਦਾ ਮੇਰਾ ਸਤਿਗੁਰੂ ਹੈ ਜੋ ਘਟ ਘਟਾਂ ਦੇ ਅੰਦਰ ਹਰੇਕ ਹਿਰਦੇ ਦੇ ਅੰਦਰ ਇੱਕ ਸੂਰਜ ਰੂਪ ਹੋ ਕੇ ਪ੍ਰਕਾਸ਼ ਕਰ ਰਿਹਾ ਘਟ ਘਟ ਅੰਦਰ ਸੂਰਜ ਸੁਜੈ ਘਟ ਘਟ ਮੈਂ ਹਰ ਜੂ ਬਸ ਸਾਰਿਆਂ ਨੂੰ ਉਹ ਚਾਨਣ ਪ੍ਰਕਾਸ਼ ਦੇ ਰਿਹਾ ਹੈ ਮੇਰਾ ਵਾਹਿਗੁਰੂ ਭਾਵ ਜਿਹੜਾ ਪਰਮਾਤਮਾ ਘਟ ਘਟ ਦੇ ਅੰਦਰ ਹਰ ਹਿਰਦੇ ਦੇ ਵਿੱਚ ਸੂਰਜ ਦੀ ਤਰ੍ਹਾਂ ਬੈਠਾ ਪ੍ਰਕਾਸ਼ ਦੇ ਰਿਹਾ ਉਸੇ ਪਰਮਾਤਮਾ ਦਾ ਸਾਕਸ਼ਾਤ ਸਰੂਪ ਮੇਰੇ ਸਤਿਗੁਰੂ ਜੀ ਹਨ ਸੂਰਜ ਕਮਲ ਪ੍ਰੀਤ ਹੈ ਗੁਰਮੁਖ ਪ੍ਰੇਮ ਭਗਤ ਕਰ ਬੁਝੈ ਜਿਸ ਤਰ੍ਹਾਂ ਸੂਰਜ ਨਾਲ ਕਮਲ ਦੀ ਪ੍ਰੀਤ ਹੈ ਜਿਹੜਾ ਕਮਲ ਦਾ ਫੁੱਲ ਆ ਜਦੋਂ ਸੂਰਜ ਚੜ੍ਹਦਾ ਨਾ ਉਹ ਫਿਰ ਕਮਲ ਫੁੱਲ ਖਿੜਦਾ ਹੈ ਸੂਰਜ ਦੇ ਨਾਲ ਹੀ ਉਹਦਾ ਪਿਆਰ ਜਦੋਂ ਸੂਰਜ ਸ਼ਾਮ ਨੂੰ ਅਸਤ ਹੋ ਜਾਣਾ ਸਾਧ ਸੰਗਤ ਜਦੋਂ ਸ਼ਾਮ ਨੂੰ ਸੂਰਜ ਛਿਪਦਾ ਨਾ ਕਮਲ ਦਾ ਫੁੱਲ ਮੁੰਦਿਆ ਜਾਂਦਾ ਹੈ ਇਕੱਠਾ ਹੋ ਜਾਂਦਾ ਹੈ ਸਵੇਰੇ ਫਿਰ ਸੂਰਜ ਚੜ੍ਹੇਗਾ ਫਿਰ ਖਿੜੇਗਾ ਸੂਰਜ ਕਮਲ ਪ੍ਰੀਤ ਹੈ ਕਹਿਣ ਲੱਗੇ ਜਿਵੇਂ ਕਮਲ ਫੁੱਲ ਦੀ ਸੂਰਜ ਨਾਲ ਪ੍ਰੀਤ ਆ ਇਸੇ ਤਰ੍ਹਾਂ ਗੁਰਮੁਖ ਪ੍ਰੇਮ ਭਗਤ ਕਰ ਬੁਝੈ ਜਿਹੜੇ ਗੁਰਮੁਖ ਜਨ ਨੇ ਉਹ ਪ੍ਰੇਮਾ ਭਗਤੀ ਕਰਕੇ ਹੀ ਇਸ ਗੱਲ ਨੂੰ ਸਮਝਦੇ ਹਨ ਕਿ ਅਸੀਂ ਪ੍ਰੀਤ ਪਰਮਾਤਮਾ ਰੂਪੀ ਸੂਰਜ ਨਾਲ ਕਰਨੀ ਹੈ ਅਕਾਲ ਪੁਰਖ ਵਾਹਿਗੁਰੂ ਨਾਲ ਕਰਨੀ ਹੈ ਭਾਵ ਅਸੀਂ ਵੀ ਐਸੇ ਕਮਲ ਹਾਂ ਅਸੀਂ ਵੀ ਐਸੇ ਖਿੜੇ ਹੋਏ ਫੁੱਲ ਹਾਂ ਕਿ ਅਸੀਂ ਉਸ ਆਪਣੇ ਮਾਲਕ ਪ੍ਰਭੂ ਚਰਨਾਂ ਨਾਲ ਪ੍ਰੀਤ ਕਰਨੀ ਇੱਥੇ ਇੱਕ ਬੇਨਤੀ ਕਰਦੇ ਹਾਂ ਸਾਧ ਸੰਗਤ ਧਿਆਨ ਨਾਲ ਸੁਣਿਓ ਸੂਰਜ ਚੜ੍ਹਿਆ ਤੇ ਕਮਲ ਦਾ ਫੁੱਲ ਖਿੜ ਗਿਆ ਸ਼ਾਮਾਂ ਹੋਈਆਂ ਸੂਰਜ ਅਸਤ ਹੋਇਆ ਤੇ ਕਮਲ ਦਾ ਫੁੱਲ ਮੁਰਝਾ ਗਿਆ ਅੰਤਰ ਸਮਝਣਾ ਗੁਰੂ ਵੀ ਸੂਰਜ ਹੈ ਤੇ ਸਿੱਖ ਕਮਲ ਦਾ ਫੁੱਲ ਹੈ ਜਦੋਂ ਇੱਕ ਵਾਰੀ ਗੁਰੂ ਦਾ ਸਿੱਖ ਗੁਰੂ ਦੇ ਚਰਨਾਂ ਨਾਲ ਜੁੜ ਕੇ ਖਿੜ ਜਾਂਦਾ ਹੈ ਦੁਬਾਰਾ ਮੁਰਝਾਉਂਦਾ ਨਹੀਂ ਹੈ ਇਹ ਚੇਤੇ ਰੱਖਣਾ ਦੁਨਿਆਵੀ ਸੂਰਜ ਤੇ ਕਮਲ ਫੁੱਲ ਉਹਨਾਂ ਦੀ ਪ੍ਰੀਤ ਹੈ ਭਾਵੇਂ ਪਰ ਉਹਦੇ ਵਿੱਚ ਇੱਕ ਅੰਤਰ ਹੈ ਸਵੇਰੇ ਸੂਰਜ ਚੜ੍ਹਿਆ ਸ਼ਾਮ ਨੂੰ ਸੂਰਜ ਛਿਪ ਗਿਆ ਸਵੇਰੇ ਕਮਲ ਦਾ ਫੁੱਲ ਸੂਰਜ ਵੱਲ ਵੇਖ ਕੇ ਖਿੜਿਆ ਸ਼ਾਮ ਨੂੰ ਕਮਲ ਦਾ ਫੁੱਲ ਮੁਰਝਾ ਗਿਆ ਜਿਹੜਾ ਸਿੱਖ ਹੈ ਉਹ ਵੀ ਕਮਲ ਦਾ ਫੁੱਲ ਤੇ ਗੁਰੂ ਸੂਰਜ ਹੈ ਸਤਿਗੁਰ ਪਰ ਇੱਕ ਵਾਰੀ ਸਤਿਗੁਰ ਦੇ ਚਰਨਾਂ ਨਾਲ ਜੁੜ ਕੇ ਜਿਨ੍ਹਾਂ ਦੇ ਹਿਰਦੇ ਦਾ ਕਮਲ ਫੁੱਲ ਖਿੜ ਗਿਆ ਗੁਰੂ ਦੇ ਸਿੱਖ ਦਾ ਜੀਵਨ ਖੜਾਓ ਵਿੱਚ ਆ ਗਿਆ ਮੁਰਝਾਉਂਦਾ ਨਹੀਂ ਹੈ ਉਹ ਪਾਣੀ ਦੀਆਂ ਦੇਗਾਂ ਵਿੱਚ ਉਬਾਲੇ ਖਾਂਦਾ ਪਰ ਚਿਹਰੇ ਤੇ ਮੁਰਝਾਉਣਾ ਨਹੀਂ ਹੈ ਕਿਉਂਕਿ ਜਿਹੜਾ ਗੁਰੂ ਰੂਪੀ ਸੂਰਜ ਹੈ ਨਾ ਸਾਧ ਸੰਗਤ ਉਹ ਸਦਾ ਵਾਸਤੇ ਹੀ ਚਮਕਾ ਮਾਰਦਾ ਉਹ ਛਿਪਦਾ ਨਹੀਂ ਹੈ ਇਹ ਅੰਤਰ ਹੈ ਇਸ ਲਈ ਗੁਰੂ ਦਾ ਸਿੱਖ ਸਦਾ ਵਾਸਤੇ ਖੜਾਓ ਉਹਦੇ ਮਨ ਹਿਰਦੇ ਦਾ ਕਮਲ ਫੁੱਲ ਉਹਦੇ ਜੀਵਨ ਦਾ ਕਮਲ ਫੁੱਲ ਉਹਦੀ ਜ਼ਿੰਦਗੀ ਦਾ ਕਮਲ ਫੁੱਲ ਹਰ ਵਕਤ ਖਿੜਿਆ ਰਹਿੰਦਾ ਹੈ ਕਿਉਂਕਿ ਪ੍ਰੇਮ ਭਗਤ ਕਰ ਬੁਝਿਆ ਉਹਦੇ ਕੋਲ ਪ੍ਰੇਮਾ ਭਗਤੀ ਹੈ ਉਹਦੇ ਕੋਲ ਗੁਰੂ ਦਾ ਪ੍ਰੇਮ ਹੈ ਇਸ ਲਈ ਪਾਰ ਬ੍ਰਹਮ ਗੁਰ ਸ਼ਬਦ ਹੈ ਨਿਚਾਰ ਧਾਰ ਵਰੈ ਗੁਣ ਗੁਜੈ ਗੁਰੂ ਦਾ ਸ਼ਬਦ ਵੀ ਪਾਰ ਬ੍ਰਹਮ ਸਰੂਪ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ गुरु का शब्द पारब्रह्म स्वरूप है, वाहो वाहो वाणी निरंकार है, तिस जेवड अवर ना कोई। इस करके निचार तार वड़ गुण गुजे, कहते गूढ़े गुणा की एक रास तार जो शब्द द्वारा अमृत की वरसदी है, फिर गुरु का सिख वे भेजदा आनंद माणदा। गुरु के शब्द विचों ही शुभ गुणा की ऐसी धारा बरसदी है कि गुरु का सिख बाणी उच्च रह साध जन अम्यों चल, झरने अमृत के झरने फुटते फिर गुरसिखा के अंदरों, उन्होंने मुख तो भी गुरु की बाणी जप के प्रभु का नाम जप जप के। किरख बिरख होए सफल फल, चंदन वास निवास न खुज। कहन लगे किरख का अर्थ हुंदा साध संगत खेती फसलां आदि। किरख बिरख होए सफल फल, कहंदे खेतियां सफल ते बिरख भी फलदे हन। चंदन वत वाशना निवास करदी है संसार जगत दे विच विचरदे होया, जदों किते निचार तार वड़े गुण गुज्जे जिवें दस्या ना, किते मीह पैंदा वर्खा हुंदी है ते खेतियां हरियां हुंदियां, जिहड़े रुख ने ओह फलदे आ, चंदन दे विच होर वाशना सुगंधी पैदा हुंदी है। साध संगत इसे तरह जिहड़े गुरसिख गुरु दे प्यारे आ, जदों गुरु शब्द का मीह पाउंदा फिर बाणी की वर्खा करता, उन्होंने मन हिरदे दियां खेतियां फिर प्रफुल्लत हरिया भरिया होंदियां, जिवें चंदन दे विचों वाशना आउंदी ना सुगंधी, इदां गुरसिखां दे अंदरों सत संतोख दया धर्म धीरज निम्रता प्यार बंदगी सिमरन सेवा दियां सुगंधियां फुटदियां फिर उन्होंने अंदरों। सब द्वैष ईरखा उन्होंने अंदरों मुक जाती है, उन्होंने अंदर ठंड ही ठंड, शांत रस, आनंद रस, बाणी का रस, प्रेम रस, नाम रस उन्हां दे अंदर भर जांदा है जदों शब्द की वर्खा सतगुर करता है। अफल सफल समदरस होए, मोह न धोह न दुबदा लुजै। की अफल ते की सफल सारे समदरसी हो जाते हैं, जिन्हां नूं कोई फल भी नहीं ना लगता। जिवें हुण सिंबल का रुख है ना, साध संगत बाणी च वचन आए, सिंबल रुख सरायरा अत दीर्घ अत मुच, होए जे आवै है आस कर जाहे निरासे कित। फल फिके फुल बाक बके, काम ना आवे है पत, मिठत नीवी नानका गुण चगियाईयां तत। पर ओ सिंबल दा रुख किते चंदन कोल उग खलोवे, चंदन उन्हों भी अपने वर्गा बना लीजे सतगुर दी शरण। अफल सफल जिन्हां नूं कोई फल नहीं लगता, अफल ते सफल जिहड़े फलदार ने, कहिंदे सतगुर दी शरण विच कोई भी आ गया समदरस होए, सतगुरु उन्हां नूं सम दृष्टि नाल वेखदा, इक्को जी दृष्टि नाल तकदा, वो सारे फलदार हो जाते हैं, सोहने जीवन वाले हो जाते हैं। मोह ना धोह ना दुबदा लुजै, उन्हां दे अंदर फिर संसार का मोह नहीं, उन्हां दे अंदर दुनिया की मोह ममता की धू नहीं पैंदी, फिर उन्हां दे अंदर दुबदा नहीं, लूंदी नहीं, दुबदा साड़ती नहीं, उन्हां नूं नेर तेर नहीं उन्हां दे अंदर। गुरु नानक की हजूरी च गुरु ग्रंथ साहब के चरणों च राजा रंक बराबरी, इत्थे राजा आ जाए भावें बादशाह आ जाए, जो मर्जी भावें कंगाल गरीब आ जाए अमीर आ जाए, इत्थे सारे बराबर ही है। ये तो मेरे गुरु का सुभा है, जो शरण आवे तिस कंठ लावे एहो बिरद स्वामी संधा। इत्थे अकबर बादशाह वर्गे भी धन गुरु अमरदास महाराज की शरण विच श्री गोइंदवाल साहब आउण, ते साध संगत गुरु अमरदास महाराज का हुक्म सी पहला पंगत पाछा संगत। ये द्वैष ईरखा मिटाउण वास्ते, उच्चे नीवें दा राजे कंगाल दा भेद मुकाउण वास्ते, छूत छात जात वर्ण खत्म करने वास्ते, फिर जिसने साडा दर्शन करना है वो पहला पंगत विच बैठ के प्रशादा छके फिर साडा दर्शन कर सकता। अकबर बादशाह हिंदुस्तान दा वो राजा जब दर्शन करने वास्ते आया, उसने सुनेहा भेजिया मैं महाराज का दीदार करना है। गुरु अमरदास महाराज सच्चे पातशाह जी ने पुछो की हुक्म है, गोइंदवाल साहिब पहुंचा सी दर्शन करने वास्ते। धन गुरु अमरदास मेरे दाता जी ने आख्या जो बाकी संगतां वास्ते हुक्म है अकबर वास्ते भी होई है, उसनों कहो पहला पंगत विच बैठ के प्रशादा छके। कैसी प्यारी बात, अकबर बादशाह ने गोइंदवाल साहिब की धरती ते गुरु के लंगरां विच थले धरती ते बैठ के प्रशादा छके, फिर गुरु अमरदास महाराज सच्चे पातशाह जी के दर्शन होए। इत्थे निम्रता वालियां दा बेड़ा पार, इत्थे कोई भी आवे, इत्थे राजा रंक बराबरी है, इत्थे सारे ही बराबर हन, इत्थे कोई उच्चा नहीं कोई नीवा नहीं, इत्थे सब जात पात ऊंच नीच अमीर गरीब राजा रंक सारे दे सारे कोई भी आवे इत सबे सांझी वाल सदाएं तू किसे ना दिसे बहरा जी। इसलिए जेडे गुरसिख प्यारे ने वो ऐसा जीवन जींदे उन्हां दे अंदर कोई दुबदा नहीं कोई मोह ममता की धू नहीं उन्हां दे अंदर पैंदी सतगुरु के चरणों में जुड़े कि कोई भी आ गया सतगुरु ने सारिआं नूं नानक नदरी नदर निहाल कर दिता। गुरमुख सुख फल पिरम रस जीवन मुकत भुगत कर दूजा जेड़े गुरमुख जन ने वो प्यार दे विच भेज के प्रेम का रस पींदे ने ते प्रेम रस द्वारा प्रभु की भगती च जुड़े आ उन्होंने सुख फल प्राप्त कर लिया। जीवन मुकत भुगत कर दूजा वो जिउंदे जी मुकत हो जाते हैं ते साध संगत इहदे विचों ही परमेश्वर के नाम का रस चुंदा जेड़ा वो आनंद नाल छकदे पींदे भोगदे ते आनंद माणदे हैं। साध संगत मिल सहज समुझे साध संगत नाल मिल के ही सहज पद की आत्मिक अडोलता की प्राप्ति होंदी है। जे सहज अवस्था की प्राप्ति करनी सहज समुझे जे आप समझना चाहते हैं कि सहज अवस्था की है आत्मिक अडोलता की है आत्मिक जीवन का सब तो उच्चा दर्जा है सहज अवस्था जे इहनूं समझना तो उहदा तरीका है साध संगत मिल सहज समुझे सहज अवस्था विच समा जाईदा है साध संगत विच आके गुरु की संगत विच आके सतगुर मेरा बेमोहताज सतगुर मेरे सच्चा साज गुरु की शरण विच आ फिर तिस गुर को सिमरो सास सास गुर मेरे प्राण सतगुर मेरी रास गुर का दर्शन देख देख जीवा गुर के चरण तोहे तोहे पीवा। सतगुरु जी की शरण विच आके सहज अवस्था अर्थात आत्मिक अडोलता विच समा जाईदा लीन हो जाईदा है। वार सतमी दी वीवीं पौड़ी विच सत्कारयोग भाई साहिब भाई गुरदास जी फरमान कर रहे हैं सतनाम श्री वाहे गुरु जी शब्द गुरु गुर जानिए गुरमुख होए सुरत धुन चेला साध संगत सच खंड विच प्रेम भगत परचै होए मेला ज्ञान ध्यान सिमरन जुगत कूंज कुरम हंस वंश नवेला बिरखों फल फल ते बिरख गुर सिख सिख गुर मंत सुहेला वीहां अंदर वर्तमान होए इक्की अगोचर खेला आद पुरख आदेश कर आद पुरख आदेश वहेला सिफत सलाहन अमृत वेला सिफत सलाहन अमृत वेला। कहन लगे शब्द गुरु गुर जानी है गुरमुख होए सुरत तुन चेला गुरु दा शब्द गुरु रूप जानू जेड़ा गुरमुख होके शब्द दे विच सुरत जोड़ के इस धुन नूं लाउंदा आ ओ चेला है भाव शब्द गुरु गुर जानी है गुरु दा शब्द साडा गुरु है गुरमुख होए सुरत धुन चेला ओहो ही गुरमुख जन सही अर्थां च चेले आ जेड़े शब्द विच अपनी सुरत नूं धुन ला के जोड़दे आ। होर व्याख्या करदे आ श्री गुरु नानक देव पातशाह ने जेड़ा वचन वरत्या सी ना पवन आरंभ सतगुर मत वेला शब्द गुरु सुरत धुन चेला। सात संगत अज बहुत प्रचार करन दी लोड़ है कि सिख दा गुरु शब्द गुरु है सिख शब्द दा पुजारी है ज्ञान गुरु है सिख दा शब्द गुरु है सिख दा। पर इत्थे चेता रखना दे शरीर जे अज दे समय च गुरु नहीं है शब्द गुरु है ते माफ करियो जिहड़ी दे शरीर है वह चेला भी नहीं जे चेला बनना फिर सुरत करके। गुरु अते चेले दा मिलाप उस दिन है जिस दिन शब्द अते सुरत दा मिलाप है। इसलिए भाई गुरदास जी कहते गुरमुख होए सुरत धुन चेला तुहाडी जिहड़ी सुरत है वह गुरु दे शब्द विच जुड़ी होवे ते ऐसी धुन लगे अंदरों शब्द अते सुरत दा समेल गुरु अते चेले दा समेल है। गुरु ग्रंथ साहिब दी पावन बाणी चों होर बचन सुन लैणे भगत नामदेव जी का फरमान है सोने की सुई रुपे का धागा नामे का चित हर स्यों लागा। सोने की सुई निर्मल धात है सोना कहन लगे मेरे कोल शब्द दी सुई है, भाव सोने रूपी शब्द की मेरे को सुई है, तो मैं पाया की है धागा, रुपए का धागा, सोने की सुई, शब्द की सुई, रुपए का धागा, रुपए का अर्थ है चांदी, शब्द रूप सोने की सुई विच मैं अपनी सुरत रूप चांदी का धागा पाया। तो सुई धागे ने काम की करना, फिर होए पुराना कपड़ पाटा सुई धागा गंढा, माह पाख के हो चल ना ही घड़ी मोहत किश हंडा। सुई धागे का काम है पाटिया सीना, टुटिया जोड़ना, विछड़िया गंढना, सुई धागे का काम है ना सीना परोना। सोने की सुई रुपए का धागा, शब्द की सुई उद सुरत का धागा पै गया, तो की किया हूं, नामे का चित हर स्यों लागा, जन्मा जन्मांतरा का टुटा होया हूं मेरा चित परमेश्वर के चरणों में लग गया, शब्द की सुई ते सुरत के धागे ने रब नाल परो दिता, सी दिता, गंढ दिता मेरा चित। इसलिए ध्यान दियो, शब्द गुरु ते चेला सुरत, शब्द गुरु गुर जानिए गुरमुख होए सुरत तुन चेला, गुरु का शब्द गुरु रूप जाणो, जड़ा गुरमुख हो के सुरत उस शब्द दे विच लाउंदा ते ऐसी तुन अपने अंदरों जगाउंदा है, उहदे चरणां विच लीन होण दी, ओहो ही सही अर्थां विच गुरु दा चेला है। साध संगत सच खंड विच प्रेम भगत परचै होए मेला, जद फिर वह साध संगत रूपी सच खंड विच प्रभु की प्रेमा भगती विच जुड़दा है तां उहदा मन फिर परचदा है, मतलब पतीजदा है, उहदा प्रभु दे चरणां नाल परचै होए मेला, परमात्मा नाल उहदा मेल हो जांदा है। साध संगत साच खंड विच बह के भाव प्रेमा भगती अंदर प्रीत पैदा करके जदों शब्द अते सुरत दा अभ्यास करदा है फिर वह परमात्मा नाल मिल पैंदा है। ज्ञान ध्यान सिमरन जुगत कूंज कुरम हंस वंश नवेला, ज्ञान ध्यान अते सिमरन दी जुगती विखे कूंज कछु अते हंसां दी जिहड़ी वंश है, भाई साहब भाई गुरदास जी कहिंदे ओह बड़ी नवीन आ, किवें साध संगत हुण गुरु दे कोलों ज्ञान लैणा, ध्यान परमेश्वर दे चरणां नाल जुड़ना, सिमरन दी जुगत गुरु कोलों लैणी है, पर दलीलां वेखो संसार दीआं कैसीआं दिंदे, कहिंदे कूंज कुरम हंस वंश नवेला, दुध ते पाणी रूप तत मिथिया दे विवेचन करन करके जिहड़े हंस आ ओह की करदे ने, ध्यान दिओ जी थोड़ी जी गंभीर बात आ, जिहड़े हंस आ कहिंदे दुध ते पाणी हंस दे अगे रला के रख दिओ ना, ते जदों हंस अपनी चुंझ पाउंदा विच ओह दुध दुध पी लैंदा ते पाणी रहण दिंदा है, जिहड़ा हंस आ। विद्वानां ने इह वी लिखिआ वी हंस दी चुंझ दे विच खटास आ, ओह दुध फुट जांदा, दुध फट जांदा, ओह दुध दुध जिहड़ा पनीर विच बणदा ओह खा लैंदा ते पाणी रहण दिंदा। जिवें हंस दुध ते पाणी वखरा वखरा कर दिंदे आ, भावे आ जिहड़ा गुरमुख आ साध संगत गुरसिख है वह गुरमत अते दुरमत वक्री वक्री नखेड़ लैंदा विवेक बुद्धि नाल, वह गुरमत धारण कर लैंदा ते साध संगत जिहड़ी दुरमत आ भैड़ी मत आ उहनूं छड्ड दिंदा है। जिहड़ी कूंज आ अपने दूर बच्चे छड्ड आउंदी है, मेरे माधो जी सत संगत मिले सो तरिया, गुरप्रसाद परम पद पाया सूके कास्त हरिया, बचन आए ऊडे ऊड आवै सह कोसा तिस पाशै बचरे शरिया, तिन कमन खलावै कमन चुगावै मन मह सिमरन करिया। कूंज उड उड के बड़ी दूर चल जाती, उन्हें अपने बच्चे पिछे छड़े, ऊडे ऊड उड उड के आवै सह कोसा, सह कोसा का मतलब सैकड़े कूं दूर चले जाए कूंजा, तिस पाशै बचरे शरिया उन्होंने अपने बच्चे पिछे छड़े, तिन कमन खलावै कमन चुगावै उन्हां बच्चियां नूं मगर कौन खाण नूं देंदा, कौन चोगा देंदा, पालन पोषण कौन करदा, मन मह सिमरन करिया। वो जिहड़ियां कूंजां ने ना अपने बच्चियां दी याद अपने मन हिरदे दे विच समो के रखदियां, वो याद दे आसरे ते वह परमात्मा उन्हां दी पालना करी जांदा है। जिहड़े गुरमुख जन ने साध संगत वो की करदे आ परमात्मा दा सिमरन, मन मह सिमरन करिया, दुनिया विच किते भी विचरन, दुनिया विच गुरमुख जन किते भी रहन, साध संगत वो संसार जगत विच विचरदियां होया अपनी सुरत अपनी बिरती गुरु दे दिते ज्ञान विच रखदे आ। ਇਸ ਲਈ ਉਹਨਾਂ ਦਾ ਆਤਮਿਕ ਜੀਵਨ ਫਿਰ ਪੱਲਰਦਾ ਹੈ, ਉਹਨਾਂ ਦਾ ਆਤਮਿਕ ਜੀਵਨ ਜਿਹੜਾ ਉਹ ਪੜਦਾ ਹੈ, ਉਹ ਸਿਮਰਨ ਦੇ ਆਸਰੇ ਨਾਲ, ਜਿਵੇਂ ਕੂੰਜਿਆਂ ਦੇ ਬੱਚੇ ਪੜਦੇ ਹਨ ਉਹ ਯਾਦ ਨਾਲ, ਏਦਾਂ ਗੁਰੂ ਦੇ ਸਿੱਖਾ ਕਿਤੇ ਤੂੰ ਵੀ ਸਿਮਰਨ ਕਰੇ, ਤੂੰ ਵੀ ਪਰਮਾਤਮਾ ਦੀ ਯਾਦ ਵਿੱਚ ਜੁੜੇ ਤੇ ਸਾਧ ਸੰਗਤ ਤੇਰੇ ਵੀ ਪਾਲਣ ਪੋਸ਼ਣ, ਆਤਮਿਕ ਜੀਵਨ ਦਾ ਪਾਲਣ ਪੋਸ਼ਣ ਫਿਰ ਗੁਰੂ ਕਰੇਗਾ। ਧਿਆਨ ਦੀ ਜੁਗਤੇ ਵਿਖੇ, ਧਿਆਨ ਦੀ ਜੁਗਤੀ ਵਿਖੇ ਕੱਛੂ ਦੀ ਵੰਸ਼ ਵੀ ਜਿਹੜੀ ਉਹ ਪ੍ਰਵੀਨ ਹੈ। ਸਾਧ ਸੰਗਤ ਧਿਆਨ ਰੱਖਿਓ, ਹੁਣ ਜਿਹੜਾ ਕੱਛੂ ਹੈ ਨਾ, ਕੱਛੂ ਤੇ ਕੱਛੂ ਕੰਮੀ, ਉਹ ਆਪਣੇ ਬੱਚੇ ਬਾਹਰ ਪਾਣੀ ਦੇ ਵਿੱਚੋਂ ਨਿਕਲ ਕੇ ਰੇਤ ਦੇ ਉੱਤੇ ਪੈਦਾ ਕਰਦੇ। ਜਿਹੜੀ ਕੱਛੂ ਕੰਮੀ ਹੈ ਨਾ, ਆਂਡੇ ਦਿੰਦੀ ਹੈ। ਧਿਆਨ ਰੱਖਣਾ, ਭਗਤ ਧੰਨਾ ਜੀ ਨੇ ਰਾਗ ਆਸਾ ਵਿੱਚ ਉਹਨਾਂ ਦਾ ਦ੍ਰਿਸ਼ਟਾਂਤ ਵੀ ਦਿੱਤਾ। ਕਹਿੰਦੇ ਕੁੰਮੀ ਜਲ ਮਹਿ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਜਦੋਂ ਕੱਛੂ ਕੰਮੀ ਨੇ ਆਂਡੇ ਦੇਣੇ, ਇਹ ਆਂਡਿਆਂ ਵਿੱਚੋਂ ਬੱਚੇ ਪੈਦਾ ਕਰਦੀ। ਕੱਛੂ ਕੰਮੀ ਬਾਹਰ ਆਂਡੇ ਦੇਣ ਵੇਲੇ ਰੇਤ ਦੇ ਉੱਤੇ ਆ ਜਾਂਦੀ ਹੈ, ਹੌਲੀ ਹੌਲੀ ਕਰਕੇ ਟੋਆ ਪੁੱਟਦੀ ਉੱਥੇ, ਕੱਛੂ ਕੰਮੀ ਜਿਹੜੀ ਮਾਤਾ। ਤੇ ਸਾਧ ਸੰਗਤ ਉੱਥੇ ਆਂਡੇ ਦੇ ਕੇ ਫਿਰ ਉੱਤੇ ਮਿੱਟੀ ਪਾ ਕੇ ਜਿਹੜੀ ਕੱਛੂ ਕੰਮੀ ਉਹ ਪਾਣੀ 'ਚ ਚਲੇ ਜਾਂਦੀ। ਉਸ ਨੂੰ ਪਤਾ ਆ ਕਦੋਂ ਬੱਚੇ ਪੈਦਾ ਹੋਣੇ ਨੇ, ਉਹ ਫਿਰ ਜਦੋਂ ਬੱਚੇ ਪੈਦਾ ਹੋਣੇ ਫਿਰ ਪਾਣੀ 'ਚੋਂ ਬਾਹਰ ਆ ਜਾਂਦੀ, ਰੇਤ ਤੇ ਜਾ ਕੇ ਉਹ ਲੱਭ ਲੈਂਦੀ ਜਗ੍ਹਾ ਵੀ ਕਿੱਥੇ ਆ ਮੇਰੇ ਆਂਡੇ, ਫਿਰ ਉਹਨੂੰ ਫਰੋਲਦੀ, ਬੱਚੇ ਪੈਦਾ ਹੋ ਜਾਂਦੇ ਉਹਦੇ 'ਚ। ਹੁਣ ਕੱਛੂ ਕੰਮੀ ਉਹ ਬੱਚੇ ਪੈਦਾ ਕਰਕੇ ਬਾਹਰ ਰੇਤ ਦੇ ਉੱਤੇ ਹੀ ਛੱਡ ਆਉਂਦੀ, ਆਪ ਫਿਰ ਪਾਣੀ 'ਚ ਆ ਜਾਂਦੀ। ਜਿੱਥੇ ਵੀ ਕੱਛੂ ਕੰਮੀ ਦਾ ਨਿਵਾਸ ਹੈ, ਕਿਸੇ ਤਲਾਬ 'ਚ, ਸਰੋਵਰ 'ਚ, ਦਰਿਆ, ਨਦੀ ਆ। ਹੁਣ ਬਚਨ ਬਾਣੀ ਜੇ ਪੜ੍ਹੀਏ ਭਗਤ ਧੰਨਾ ਜੀ ਦਾ, ਹੋਰ ਸਪਸ਼ਟ ਹੋ ਜਾਏਗੀ ਗੱਲ। ਕਹਿੰਦੇ ਕੁੰਮੀ ਜਲ ਮਹਿ, ਜਿਹੜੀ ਕੱਛੂ ਕੰਮੀ ਉਹ ਪਾਣੀ 'ਚ ਰਹਿੰਦੀ ਹੈ, ਤਨ ਤਿਸ ਬਾਹਰ ਉਹਦੇ ਬੱਚੇ ਬਾਹਰ ਨੇ, ਪੰਖ ਖੀਰ ਤਿੰਨ ਨਾਹੀ। ਪੰਖ ਖੀਰ, ਪੰਖ ਦਾ ਅਰਥ ਹੈ ਖੰਭ ਤੇ ਖੀਰ ਦਾ ਅਰਥ ਹੈ ਦੁੱਧ। ਨਾ ਤੇ ਕੱਛੂ ਕੰਮੀ ਦੇ ਕੋਲ ਦੁੱਧ ਹੈ ਕਿ ਉਹਨਾਂ ਬੱਚਿਆਂ ਨੂੰ ਚੁੰਘਾ ਦੇਵੇ, ਤੇ ਨਾ ਉਸ ਕੱਛੂ ਕੰਮੀ ਦੇ ਪਾਸ ਕੋਈ ਹੋਰ ਚੀਜ਼ ਹੈ ਖਾਣ ਨੂੰ ਦੇਣ ਵਾਸਤੇ, ਨਾ ਉਹਨਾਂ ਬੱਚਿਆਂ ਦੇ ਖੰਭ ਆ ਵੀ ਉੱਡ ਕੇ ਖਾ ਲੈਣ ਕਿਤੇ ਜਾ ਕੇ। ਪੰਖ ਖੀਰ ਤਿੰਨ ਨਾਹੀ, ਨਾ ਉਹਨਾਂ ਬੱਚਿਆਂ ਦੇ ਖੰਭ ਆ ਉੱਡ ਕੇ ਚਲ ਜਾਣ ਕਿਤੇ, ਨਾ ਕੱਛੂ ਕੰਮੀ ਕੋਲ ਦੁੱਧ ਹੈ ਉਹਨਾਂ ਨੂੰ ਚੁੰਘਾ ਦੇਵੇ ਪਿਆ ਦੇਵੇ। ਕੌਣ ਪਾਲਣ ਕਰਦਾ ਫਿਰ ਉਹਨਾਂ ਦਾ? ਪੰਕਤੀਆਂ ਫਿਰ ਸੁਣ ਲੈਣੀ। ਕੁੰਮੀ ਜਲ ਮਾਹੇ ਤਨ ਤਿਸ ਬਾਹਰ ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਉਹ ਬੰਦਿਆ ਸਮਝ ਆਪਣੇ ਦਿਲ ਚ ਵਸਾ, ਉਹ ਅਕਾਲ ਪੁਰਖ ਪਰਮੇਸ਼ਰ ਉਹਨਾਂ ਦੀ ਪਾਲਣਾ ਕਰਦਾ, ਪਰ ਉਹ ਜਿਹੜੀ ਕਛੂ ਕੰਮੀ ਹੈ ਨਾ ਜੀ, ਉਹਨਾਂ ਦੀ ਮਾਂ ਬੱਚਿਆਂ ਦੀ, ਪਾਣੀ 'ਚ ਚਲੇ ਤੇ ਗਈ ਪਰ ਸੁਰਤ ਉਹਨੇ ਬੱਚਿਆਂ 'ਚ ਰੱਖੀ ਆਪਣੇ 'ਚ, ਮੇਰੇ ਬੱਚੇ ਪੜ੍ਹਨ ਉੱਥੇ। ਨਿਰੰਕਾਰ ਪਰਮੇਸ਼ਰ ਉਹਨਾਂ ਦੀ ਪਾਲਣਾ ਕਰਦਾ। ਵੇਖੋ ਸਾਧ ਸੰਗਤ, 84 ਲੱਖ ਜੂਨਾਂ ਦਾ ਮੁਖੀ ਹੈ ਇਹ ਇਨਸਾਨ, ਸਭ ਤੋਂ ਵੱਧ ਖਾਣ ਪੀਣ ਪਹਿਨਣ ਬੱਚੇ ਪਾਲਣ ਦੀ ਚਿੰਤਾ ਇਹਨੂੰ 84 ਲੱਖ ਜੂਨਾਂ ਦੇ ਸਰਦਾਰ ਨੂੰ, ਦਿਨੇ ਰਾਤ ਭੱਜਿਆ ਦੌੜਿਆ ਫਿਰਦਾ। ਦਾਸ ਦਾ ਭਾਵ ਇਹ ਨਹੀਂ ਕਿ ਕਮਾਈ ਨਹੀਂ ਕਰਨੀ, ਕਿਰਤ ਨਹੀਂ ਕਰਨੀ, ਕਿਰਤ ਕਰਨੀ ਹੈ, ਕਮਾਈ ਕਰਨੀ ਹੈ, ਪਰਿਵਾਰ ਬੱਚੇ ਪਾਲ ਕੇ ਗ੍ਰਸਥ ਜੀਵਨ ਵਿੱਚ ਰਹਿਣਾ ਹੈ, ਪਰੰਤੂ ਮਾਇਆ ਤੇਰੇ ਪਾਸ ਹੋਵੇ, ਮਾਇਆ ਗੁਜ਼ਰਾਨ ਪਰ ਮਾਇਆ ਧਾਰੀ ਨਾ ਹੋਈ ਕਿਤੇ। ਮਾਇਆ ਧਾਰੀ ਦਾ ਅਰਥ ਹੈ ਜਿਸ ਨੇ ਆਪਣੇ ਮਨ ਹਿਰਦੇ ਵਿੱਚ ਮਾਇਆ ਹੀ ਧਾਰੀ ਹੈ, ਹਰ ਵੇਲੇ ਕੇਵਲ ਮਾਇਆ ਦੀ ਬਾਤ ਹੀ ਕਰਦਾ ਹੈ, ਦਿਲ 'ਚ ਮਾਇਆ ਹੀ ਧਾਰੀ, ਮਾਇਆ ਹੀ ਵਸੀ ਹੈ। ਧੀ ਪੁੱਤਰ, ਮਾਂ ਪਿਓ, ਭੈਣ ਭਰਾ, ਕਿਸੇ ਨਾਲ ਵੀ ਕੋਈ ਪਿਆਰ ਹੈ, ਕੇਵਲ ਭਾਵਨਾ ਹੈ ਇੱਥੋਂ ਮੈਨੂੰ ਕੀ ਮਿਲੇਗਾ। ਜਿਹਨੇ ਧਾਰ ਲਈ ਹੈ ਨਾ ਮਾਇਆ, ਉਸ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਠੋਕਰ ਮਾਰੀ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੋਣਾ ਹੀ ਬਹੁ ਰੋਲ ਪਚੋਲਾ। ਇਸ ਲਈ ਭਾਈ ਗੁਰਦਾਸ ਜੀ ਪ੍ਰੇਰਨਾ ਦੇ ਰਹੇ, ਉਹਨਾਂ ਦਾ ਦ੍ਰਿਸ਼ਟਾਂਤ ਦੇ ਕੇ, ਪ੍ਰਮਾਣ ਦੇ ਕੇ, ਉਹਨਾਂ ਪ੍ਰਾਣੀਆਂ ਦਾ ਪ੍ਰਮਾਣ ਦੇ ਰਹੇ। ਵੇਖੋ ਕਿੱਡੀ ਕਮਾਲ ਦੀ ਗੱਲ ਹੈ। ਕਹਿਣ ਲੱਗੇ ਭਾਈ ਗੁਰਦਾਸ ਜੀ, ਗਿਆਨ ਧਿਆਨ ਸਿਮਰਨ ਜੁਗਤ ਕੂੰਜ ਕੁਰਮ ਹੰਸ ਵੰਸ਼ ਨਵੇਲਾ। ਕਹਿਣ ਲੱਗੇ ਗਿਆਨ ਧਿਆਨ ਤੇ ਪਰਮਾਤਮਾ ਦੇ ਸਿਮਰਨ ਦੀ ਜੁਗਤ ਤੇਰੇ ਕੋਲ ਕਿਹੋ ਜਿਹੀ ਹੋਏ? ਕੂੰਜ ਵਰਗੀ, ਜਿਵੇਂ ਉਹ ਕੂੰਜਾਂ ਬੱਚਿਆਂ ਦੀ ਯਾਦ ਵਿੱਚ ਰਹਿੰਦੀਆਂ, ਉਹ ਪਰਮਾਤਮਾ ਪਾਲਦਾ ਹੈ। ਕੂੰਜ ਕੁਰਮ, ਕੁਰਮ ਦਾ ਅਰਥ ਵਾ ਕੱਛੂ ਕੰਮੀ, ਕਹਿੰਦੇ ਜਿਵੇਂ ਕੱਛੂ ਕੰਮੇ ਦੀ ਸੁਰਤ ਹੈ। ਹੰਸ, ਜਿਵੇਂ ਹੰਸ ਜਿਹੜੇ ਉਹ ਦੁੱਧ ਤੇ ਪਾਣੀ ਨੂੰ ਵੱਖਰਾ ਵੱਖਰਾ ਕਰ ਦਿੰਦੇ ਨੇ, ਇਸੇ ਤਰ੍ਹਾਂ ਜਿਹੜਾ ਗੁਰਸਿੱਖ ਆ ਉਹ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਕਰਦਾ ਹੈ, ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ। ਬਿਰਖੋਂ ਫਲ, ਫਲ ਤੇ ਬਿਰਖ ਗੁਰ ਸਿੱਖ, ਸਿੱਖ ਗੁਰ ਮੰਤ ਸੁਹੇਲਾ। ਜਿਸ ਤਰ੍ਹਾਂ ਬਿਰਸ਼ ਤੋਂ ਫਲ ਤੇ ਫਲ ਤੋਂ ਬਿਰਸ਼ ਹੁੰਦਾ ਹੈ, ਇਸ ਬਾਤ ਦਾ ਤੇ ਆਪਾਂ ਨੂੰ ਪਤਾ ਲੱਗਦਾ ਹੈ। ਜਿਹੜਾ ਫਲ ਆਪਾਂ ਬੀਜਿਆ ਉਹ ਹੀ ਬਿਰਸ਼ ਉੱਗੇਗਾ, ਸੰਤਰਾ ਬੀਜਿਆ, ਸੰਤਰੇ ਦਾ ਬੀਜ ਆ, ਤੇ ਉਹ ਜਿਹੜਾ ਬੀਜ ਸੀ ਉਹ ਲੱਗਾ ਕਿਹਨੂੰ ਸੀ? ਸੰਤਰੇ ਦੇ ਬੂਟੇ ਨੂੰ। ਸਤ ਸੰਗਤ, ਹੁਣ ਆਪਾਂ ਕੋਈ ਵੀ ਬੀਜ ਸੰਸਾਰ ਜਗਤ ਦੇ ਵਿੱਚ ਕਿਸੇ ਦਰਖਤ ਦਾ ਬੀਜਣਾ, ਆਪਾਂ ਅੰਬ ਬੀਜਣਾ, ਤੇ ਅੰਬ ਦੀ ਗਿਟਕੀ ਬੀਜੀ ਤੇ ਰੁੱਖ ਗਿਆ, ਤੇ ਉਸ ਰੁੱਖ ਨੂੰ ਅੰਬ ਨੂੰ ਲੱਗਣੇ ਕੀ ਆ? ਅੰਬ। ਫਿਰ ਉਹਦੇ ਤੋਂ ਬੀਜ ਪੈਦਾ ਹੋ ਜਾਣੇ ਹੋਰ। ਭਾਈ ਗੁਰਦਾਸ ਜੀ ਕਹਿੰਦੇ ਬਿਰਖੋਂ ਫਲ, ਫਲ ਤੇ ਬਿਰਖ, ਭਾਵ ਬਿਰਸ਼ ਤੋਂ ਫਲ ਤੇ ਫਲ ਤੋਂ ਹੀ ਬਿਰਸ਼ ਹੁੰਦਾ ਹੈ। ਇਸੇ ਤਰ੍ਹਾਂ ਗੁਰ ਸਿੱਖ, ਸਿੱਖ ਗੁਰਮੰਤ ਸੁਹੇਲਾ, ਗੁਰੂ ਤੋਂ ਸਿੱਖ ਤੇ ਸਿੱਖ ਤੋਂ ਗੁਰੂ ਸੁਹੇਲੇ ਹੋ ਕੇ ਮੰਤਰ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸੇਵਕ ਨੇ ਭਾਈ ਲਹਿਣਾ ਗੁਰੂ ਅੰਗਦ ਹੋ ਗਏ। ਪਹਿਲਾਂ ਸਿੱਖ ਸੀਗੇ, ਗੁਰੂ ਅੰਗਦ ਬਣ ਗਏ। ਹੁਣ ਗੁਰੂ ਅੰਗਦ ਸਿੱਖ ਤੋਂ ਹੀ ਬਣਿਆ ਨਾ, ਗੁਰੂ ਅੰਗਦ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਬਣੇ। ਪਹਿਲਾਂ ਸਿੱਖ ਗੁਰੂ ਹੋ ਗਏ ਗੁਰੂ ਅੰਗਦ ਦੇਵ ਸਾਹਿਬ, ਹੁਣ ਸਿੱਖ ਬਣ ਕੇ ਆਏ ਬਾਬਾ ਅਮਰਦਾਸ। ਇੱਕ ਦਿਨ ਐਸਾ ਆਇਆ ਜਦੋਂ 12 ਸਾਲ ਗਾਗਰ ਢੋਣ ਤੋਂ ਬਾਅਦ ਤਖ਼ਤ ਤੇ ਬਿਠਾਤਾ ਉਹ ਜਿਹੜਾ ਸਿੱਖ ਸੀ ਬਾਬਾ ਅਮਰਦਾਸ, ਧੰਨ ਗੁਰੂ ਰਾਮਦਾਸ ਹੋ ਨਿਬੜੇ। ਹੁਣ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਇੱਕ ਸਿੱਖ ਤੋਂ ਹੀ ਸਤਿਗੁਰੂ ਅਮਰਦਾਸ ਬਣੇ ਨੇ। ਪਹਿਲਾਂ ਸਿੱਖ ਸੀਗੇ, ਹੁਣ ਕੀ ਹੋਇਆ? ਭਾਈ ਜੇਠਾ ਆ ਗਿਆ। ਪਹਿਲਾਂ ਭਾਈ ਜੇਠਾ ਸਿੱਖ ਆ, ਸੇਵਕ ਆ, ਸੇਵਾ ਕੀਤੀ, ਆਗਿਆ ਦਾ ਪਾਲਣ ਕੀਤਾ, ਹੁਕਮ ਮੰਨਿਆ, ਨਾਮ ਸਿਮਰਨ ਤੇ ਪ੍ਰੇਮਾ ਭਗਤੀ ਚ ਜੁੜੇ, ਪ੍ਰਭੂ ਦੀ ਬਖਸ਼ਿਸ਼ ਹੋਈ, ਤਖ਼ਤ ਤੇ ਬਿਠਾਇਆ, ਸਿੰਘਾਸਨ ਤੇ ਬਿਰਾਜਮਾਨ ਕੀਤਾ ਗੁਰੂ ਅਮਰਦਾਸ ਨੇ, ਗੁਰਿਆਈ ਦੇ ਕੇ ਪ੍ਰਕਰਮਾ ਕਰਕੇ ਧਰਤੀ ਤੇ ਨਮਸਕਾਰ ਕੀਤੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਧੰਨ ਗੁਰੂ ਰਾਮਦਾਸ ਬਣਾਤਾ, ਭਾਵ ਸਿੱਖ ਤੋਂ ਹੁਣ ਕੀ ਸਤਿਗੁਰੂ ਹੋ ਗਏ। ਇਸੇ ਤਰ੍ਹਾਂ ਅੱਗੇ ਲਗਾਤਾਰ ਇਹ ਬਾਤ ਚੱਲਦੀ ਰਹੀ, ਗੁਰ ਸਿੱਖ, ਸਿੱਖ ਗੁਰਮੰਤ ਸੁਹੇਲਾ। ਜਿਸ ਤਰ੍ਹਾਂ ਬਿਰਸ਼ ਤੋਂ ਫਲ ਤੇ ਫਲ ਤੋਂ ਬਿਰਸ਼ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਤੋਂ ਸਿੱਖ ਤੇ ਸਿੱਖ ਤੋਂ ਗੁਰੂ ਸੰਸਾਰ ਜਗਤ ਦੇ ਵਿੱਚ ਆਪਾਂ ਤੱਕ ਰਹੇ ਹਾਂ। ਵੀ ਹਾਂ ਅੰਦਰ ਵਰਤਮਾਨ, ਹੋਏ ਇੱਕ ਹੀ ਅਗੋਚਰ ਖੇਲਾ। 20 ਵਿਸਵੇ ਸੰਸਾਰ ਵਿਖੇ ਵਰਤਮਾਨ ਸੀ, ਉਥੋਂ ਨਿਕਲ ਕੇ ਇੱਕ ਈਸ਼ਵਰ ਵਿਖੇ, ਇੱਕ ਪਰਮਾਤਮਾ ਵਾਹਿਗੁਰੂ ਵਿੱਚ ਮਨ ਬਾਣੀ ਦੁਆਰਾ ਗੁਰਸਿੱਖ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਨੰਦ ਮਾਣਦਾ ਹੈ। ਭਾਵ ਉਹ ਸੰਸਾਰ ਜਗਤ ਦੇ ਵਿੱਚ, ਦੁਨੀਆਂ ਦੇ ਵਿੱਚ ਖਚਤ ਨਹੀਂ ਹੁੰਦਾ, ਇੱਕ ਪਰਮਾਤਮਾ ਦੇ ਚਰਨਾਂ ਨਾਲ ਗੁਰਸਿੱਖ ਸਾਂਝ ਪਾ ਲੈਂਦਾ, ਉਹਦੇ ਚਰਨਾਂ ਵਿੱਚ ਜੁੜ ਕੇ ਅਭੇਦ ਹੋ ਜਾਂਦਾ, ਲੀਨ ਹੋ ਜਾਂਦਾ ਹੈ। ਆਦ ਪੁਰਖ ਆਦੇਸ਼ ਕਰ, ਆਦ ਪੁਰਖ ਆਦੇਸ਼ ਵਹਿਲਾ। ਬੜੇ ਪਿਆਰੇ ਬਚਨ ਆ ਕੇ ਕਹਿੰਦੇ ਆਦ ਪੁਰਖ ਆਦੇਸ਼ ਕਰ। ਆਦ ਪੁਰਖ ਨੂੰ ਆਦੇਸ਼ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀਸਾ, ਜੋ ਆਦ ਤੋਂ ਹੈ ਪਰਮੇਸ਼ਰ। ਆਦ ਪੁਰਖ ਆਦੇਸ਼ ਕਰ, ਐਸੇ ਗੁਰਮੁਖ ਗੁਰਸਿੱਖ ਜਨ ਕਹਿੰਦੇ ਉਸ ਆਦ ਪੁਰਖ ਭਾਵ ਨਿਰੰਕਾਰ ਵਾਹਿਗੁਰੂ ਨੂੰ ਆਦੇਸ਼ ਕਰਕੇ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੋਗ ਜੋਗ ਏਕੋ ਵੇਸ਼, ਆਦ ਪੁਰਖ ਨੂੰ ਆਦੇਸ਼ ਕਰਕੇ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਜਾਂਦੇ ਆ, ਜਿਹੜਾ ਪਰਮਾਤਮਾ ਆਦੇਸ਼ ਕਿਸੇ ਦੇਸ਼ ਆਦਿਕ ਤੋਂ ਰਹਿਤ ਹੈ। ਵੇਖੋ ਕਿੱਡੀ ਕਮਾਲ ਦੀ ਗੱਲ, ਪਰਮਾਤਮਾ ਨੂੰ ਆਦੇਸ਼ ਕਰਨੀ ਹੈ, ਉੱਥੇ ਆਦੇਸ਼ ਦਾ ਅਰਥ ਹੈ ਨਮਸਕਾਰ ਕਰਨੀ, ਸਿਰ ਚੁਕਾਉਣਾ, ਆਦ ਪੁਰਖ ਆਦੇਸ਼ ਕਰ। ਪਰ ਦੂਸਰਾ ਜਿਹੜਾ ਆਦੇਸ਼ ਸ਼ਬਦ ਆਇਆ, ਪੁਰਖ ਆਦੇਸ਼ ਵਹੇਲਾ, ਜਿਸ ਪਰਮਾਤਮਾ ਦੇ ਰਹਿਣ ਦਾ ਕੋਈ ਖਾਸ ਦੇਸ਼ ਨਹੀਂ ਹੈ, ਕਿ ਪਰਮਾਤਮਾ ਭਾਰਤ ਦੇਸ਼ ਵਿੱਚ ਰਹਿੰਦਾ ਹੈ, ਪਰਮਾਤਮਾ ਅਮਰੀਕਾ ਵਿੱਚ ਰਹਿੰਦਾ, ਇੰਗਲੈਂਡ ਵਿੱਚ ਰਹਿੰਦਾ, ਪਰਮਾਤਮਾ ਜਾਂ ਕਿਸੇ ਦੀਪ ਵਿੱਚ, ਏਸ਼ੀਆ 'ਚ ਰਹਿੰਦਾ, ਨੌਰਥ ਅਮੈਰੀਕਾ 'ਚ, ਅਫਰੀਕਾ 'ਚ ਰਹਿੰਦਾ, ਉਹ ਪਰਮਾਤਮਾ ਕਿਸੇ ਅਰਬ ਕੰਟਰੀ ਵਿੱਚ ਰਹਿੰਦਾ, ਇਹ ਤਾਂ ਨਹੀਂ ਨਾ ਕਿਹਾ ਜਾ ਸਕਦਾ। ਆਦੇਸ਼ ਹੈ ਉਹ ਪਰਮਾਤਮਾ ਜਿਹੜਾ ਨਾ, ਉਹਦਾ ਕੋਈ ਦੇਸ਼ ਨਹੀਂ ਹੈ, ਭਾਵ ਉਹ ਸਾਰਿਆਂ ਥਾਵਾਂ 'ਤੇ ਹੈ, ਸਾਰੀ ਸ੍ਰਿਸ਼ਟੀ ਦੇ ਵਿੱਚ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਸਭ ਘੱਟ ਰਾਮ ਬੋਲੇ, ਰਾਮਾ ਬੋਲੇ। ਇਸ ਲਈ ਗੁਰਮੁਖ ਜਨ ਉਸ ਨਿਰੰਕਾਰ ਪਰਮੇਸ਼ਰ ਨੂੰ ਜਾ ਮਿਲਦੇ ਹਨ, ਜਿਹੜਾ ਸਾਰੀਆਂ ਥਾਵਾਂ 'ਤੇ ਵਿਆਪਕ, ਭਾਵ ਉਹਦੇ ਰਹਿਣ ਦਾ ਕੋਈ ਖਾਸ ਟਿਕਾਣਾ ਨਹੀਂ ਹੈ, ਸਭ ਥਾਵਾਂ ਦੇ ਉੱਤੇ ਹੀ ਵੱਸਦਾ ਹੈ। ਸਿਫਤ ਸਲਾਹਣ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਜੋ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਕਰਦੇ ਹਨ, ਉਹਦੀ ਸਿਫਤ ਸਲਾਹ ਵਿੱਚ ਜੁੜਦੇ ਹਨ, ਇਹ ਗੁਰਮੁਖਾਂ ਦਾ ਸਭ ਤੋਂ ਵੱਡਾ ਗੁਣ ਹੈ, ਜਿਸ ਦੁਆਰਾ ਉਹ ਪਰਮੇਸ਼ਰ ਵਿੱਚ ਅਭੇਦ ਹੋ ਜਾਂਦੇ ਹਨ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾਲੇ, ਖੇਮੇ ਛਤਰ ਸਰਾਏ ਚ ਦਿਸਣ ਰਾਤ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕਹੋ ਸਦ ਮਿਲੇ। ਇਸ ਲਈ ਫਰੀਦਾ ਪਿਛਲ ਰਾਤ ਨਾ ਜਾਗਿਓ ਹੈ, ਜੀਵੰਦੜੋ ਮੋਇਓ ਹੈ, ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਪਰਮੇਸ਼ਰ ਦੀ ਸਿਫਤ ਸਲਾਹ ਗੁਰਮੁਖ ਜਨ ਅੰਮ੍ਰਿਤ ਵੇਲੇ ਉੱਠ ਕੇ ਕਰਦੇ ਹਨ, ਜਿਨ੍ਹਾਂ ਨੇ ਫਿਰ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ ਤੇ ਅੰਮ੍ਰਿਤ ਨਾਮ ਨਾਲ ਸਾਂਝ ਪਾਈ, ਉਹ ਨਿਰੰਕਾਰ ਪਰਮੇਸ਼ਰ ਵਿੱਚ ਲੀਨ ਤੇ ਅਭੇਦ ਹੋ ਜਾਂਦੇ ਹਨ।